ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਨਾਮ ਜਪਣ ਵਾਲੇ ਸੰਗੀਆਂ ਸਾਥੀਆਂ ਨਾਲ ਲੇਵਾ ਦੇਵੀ ਕਰਨ ਦਾ ਸਾਨੂੰ ਹੁਕਮ ਹੈ, ਪਰ ਕਈ ਜਗਿਆਸੂ ਲੇਵਾ ਦੇਵੀ ਨੂੰ ਕੀ ਸਮਝਦੇ ਹਨ, ਸੰਗਤ ਵਿੱਚ ਆ ਕੇ ਨਿਗਾਹ ਰੱਖਦੇ ਹਨ, ਆਪਣੀ ਕਸਵੱਟੀ ਅਨੁਸਾਰ ਜਿਨ੍ਹਾਂ ਨੂੰ ਨਾਮ ਜਪਣ ਵਾਲਾ ਸਮਝਦੇ ਹਨ ਉਹਨਾਂ ਦੋ ਚਾਰਾਂ ਨਾਲ ਦੋਸਤੀ ਪਾ ਲੈਂਦੇ ਹਨ, ਹੌਲੀ ਹੌਲੀ ਉਹ ਦੋਸਤੀ ਨੂੰ ਅਟੈਚਮੈਂਟ ਵਿੱਚ ਬਦਲ ਦਿੰਦੇ ਹਨ। ਫਿਰ ਤਾਂ ਜੇ ਇੱਕੋ ਜਗ੍ਹਾ ਰਹਿੰਦੇ ਹੋਣ ਆਉਣਾ ਜਾਣਾ ਸ਼ੁਰੂ, ਅਤੇ ਜੇ ਦੂਰ ਰਹਿੰਦੇ ਹੋਣ ਟੈਲੀਫੋਨਾਂ ਦਾ ਸਿਲਸਿਲਾ ਸ਼ੁਰੂ। ਇਸ ਤਰ੍ਹਾਂ ਕਰਨ ਨੂੰ ਉਹ ਲੇਵਾ ਦੇਵੀ ਸਮਝਦੇ ਹਨ, ਪਰ ਗੁਰਮੁਖ ਪਿਆਰੇ ਦੱਸਦੇ ਹਨ ਕਿ ਲੇਵਾ ਦੇਵੀ ਅਸਲ ਵਿੱਚ ਹੁੰਦੀ ਕੀ ਹੈ। ਆਓ ਸਰਵਣ ਕਰੀਏ। ਸੰਗਤ ਭਾਗ ਤੀਜਾ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵੱਡ ਖੇਲ ਤਮਾਸ਼ੇ ਦੀ ਆਪਣੇ ਕਵਾਬ ਅਥਵਾ ਹੁਕਮ ਦੁਆਰਾ ਰਚਨਾ ਕੀਤੀ, ਜਿਸ ਨੂੰ ਉਹ ਆਪ ਹੀ ਦੇਖ ਕੇ ਚਾਅ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਓ, ਨਾਨਕ ਵਿਕਸੈ ਵੇ ਪਰਵਾਓ। ਆਪੇ ਵੇਖ ਵਿਗਸ ਦਾ ਪਿਆਰਾ, ਕਰ ਚੋਜ ਵੇਖੇ ਪ੍ਰਭ ਆਪੇ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਇਕੇਲਾ। ਜਿਵੇਂ ਛੋਟੇ ਬੱਚੇ ਆਉਂਦੇ ਹਨ, ਉਹ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਅ ਨਾਲ ਖੇਡਦੇ ਅਤੇ ਪ੍ਰਸੰਨ ਆਉਂਦੇ ਹਨ, ਅਤੇ ਫਿਰ ਆਪ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੀ ਖੇਲ ਇਲਾਹੀ ਵੱਡ ਖੇਲ ਤਮਾਸ਼ਾ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਢਾਹੇ ਢਾਹਾ ਉਸਾਰੇ ਆਪੇ, ਹੁਕਮ ਸਵਾਰਨ ਹਾਰੋ, ਭੰਨਣ ਘੜਨ ਸਮਰੱਥ ਹੈ, ਉਹ ਪੁੱਤ ਸਭ ਪਰਲੈ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬੜਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵਾਂ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰਾਓ ਅਥਵਾ ਨਾਮ ਦੇ ਸੂਤ ਵਿੱਚ ਪਰੋ ਦਿੱਤਾ। ਸਗਲ ਸਮੱਗਰੀ ਤੁਮਰੈ ਸੂਤਰ ਤਾਰੀ, ਆਪਨ ਸੂਤ ਸਭ ਜਗਤ ਪਰੋਏ। ਆਪੇ ਸੂਤ ਆਪੇ ਬਹੁਮਣੀਆਂ, ਕਰ ਸ਼ਕਤੀ ਜਗਤ ਪਰੋਏ। ਇਸ ਜੀਵਨ ਰਾਓ ਅਥਵਾ ਨਾਮ ਦੀ ਪ੍ਰੀਤ ਡੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ, ਅਤੇ ਇਸੇ ਪ੍ਰੀਤ ਡੋਰੀ ਰਾਹੀਂ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਨਾਲ ਸੰਬੰਧ, ਮੇਲ ਜੋਲ, ਸੰਗ ਅਤੇ ਸੰਗਤ ਇਹ ਬਣੀ ਹੋਈ ਹੈ। ਇਸੇ ਨਾਮ ਦੀ ਡੋਰੀ ਅਥਵਾ ਆਤਮਕ ਸੂਤ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਅਤੇ ਆਪਣੇ ਕਰਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ, ਪ੍ਰੀਤ ਦੀ ਡੋਰੀ, ਪ੍ਰੀਤ ਦੀ ਤਾਂਗ ਦੁਆਰਾ ਆਤਮਕ ਸਾਂਝ, ਵਣਜ ਵਪਾਰ, ਲੇਵਾ ਦੇਵੀ ਅਤੇ ਲਾਹਾ ਵੀ ਬਣਿਆ ਹੋਇਆ ਹੈ। ਹਾਂਜੀ, ਉਹ ਜਿਹੜੀ ਪ੍ਰੀਤ ਡੋਰੀ ਰੱਬ ਨੇ ਸਾਰੇ ਜੀਵਾਂ ਵਿੱਚ ਪਾਈ ਹੈ, ਲਾਹਾ ਤਾਂ ਬਣਿਆ ਹੀ ਹੋਇਆ ਉਸ ਪ੍ਰੀਤ ਡੋਰੀ ਦੇ ਰਾਹੀਂ, ਕਿਉਂਕਿ ਅਸੀਂ ਵੀ ਇਸੇ ਪ੍ਰੀਤ ਡੋਰੀ ਵਿੱਚ ਪਰੋਤੇ ਹੋਏ, ਦੂਜਾ ਵੀ ਉਸੇ ਪ੍ਰੀਤ ਡੋਰੀ 'ਚ ਪਰੋਤਾ ਆਇਆ ਹੈ। ਪਰ ਇਲਾਹੀ ਜੀਵਨ ਰਾਓ ਅਥਵਾ ਨਾਮ ਨਾਲ ਜੀਵ ਦਾ ਆਤਮਕ ਸੰਬੰਧ, ਮੇਲ ਜੋਲ, ਸਾਂਝ, ਸੰਗਤ, ਲੇਵਾ ਦੇਵੀ, ਜੀਵ ਦੀ ਚੇਤਨਤਾ, ਧਿਆਨ, ਯਾਦ, ਸਿਮਰਨ, ਵਿਸ਼ਵਾਸ, ਸ਼ਰਧਾ, ਭਾਵਨੀ ਅਤੇ ਪ੍ਰੇਮ ਸਵੈਪਨਾ ਰਾਹੀਂ ਉਪਜਦੀ, ਪਲਦੀ, ਮੌਲਦੀ ਅਤੇ ਦ੍ਰਿੜ ਹੁੰਦੀ ਹੈ। ਇਹ ਲੇਵਾ ਦੇਵੀ ਕਦੋਂ ਉਪਜਦੀ ਹੈ? ਜਦੋਂ ਸਾਡੀ ਚੇਤਨਤਾ ਉਸ ਪ੍ਰੀਤ ਡੋਰੀ ਨਾਲ ਬੱਝੀ ਹੁੰਦੀ ਹੈ। ਜਿਤਨੀ ਜਿਤਨੀ ਬੱਝਦੀ ਉਸੇ ਤਰ੍ਹਾਂ ਇਹ ਪ੍ਰੀਤ ਡੋਰੀ ਵੱਲ, ਉਤਨਾ ਹੀ ਲਾਹਾ ਇਹ ਉਪਜਦਾ ਹੈ, ਪਲਦਾ ਹੈ, ਦ੍ਰਿੜ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ, ਅਕਾਲ ਪੁਰਖ ਅਤੇ ਨਾਮ ਦੀ ਹੋਣ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ, ਵਿਸ਼ਵਾਸ, ਸ਼ਰਧਾ, ਭਾਵਨੀ, ਪ੍ਰੇਮ ਸਵੈਪਨਾ, ਜਾਗ੍ਰਤੀ ਇਹ ਸਾਡੀ ਚੇਤਨਤਾ ਅਥਵਾ ਧਿਆਨ ਦੁਆਰਾ ਹੀ ਹੋ ਸਕਦੀ ਹੈ। 84 ਲੱਖ ਜੂਨਾਂ ਵਿੱਚ ਵੀ ਇਹੋ ਹੀ ਜੀਵਨ ਰਾਓ ਅਥਵਾ ਨਾਮ ਰਵਰਿਆ ਭਰਪੂਰ ਹੈ। ਜਿਹੜਾ ਨਾਮ, ਜਿਹੜੀ ਪ੍ਰੀਤ ਡੋਰੀ ਸਾਡੇ ਅੰਤਰ ਆਤਮੇ ਇਨਸਾਨਾਂ ਦੇ ਵਿੱਚ, ਉਹੀਓ ਨਾਮ ਦੀ ਰਾਓ ਜਾਨਵਰਾਂ ਵਿੱਚ ਵੀ ਹੈ, 84 ਲੱਖ ਜੂਨਾਂ ਵਿੱਚ ਵੀ ਹੈ। ਪਰ ਉਹਨਾਂ ਦੀ ਚੇਤਨਤਾ ਅਥਵਾ ਅਹਿਸਾਸ ਕਰਨ ਦੀ ਸ਼ਕਤੀ ਅਤ ਠੁੱਲੀ ਅਤੇ ਨੀਵੀਂ ਹੋਣ ਕਾਰਨ ਉਹਨਾਂ ਨੂੰ ਅੰਤਰ ਆਤਮੇ ਰਵ ਰਹੀ ਜੀਵਨ ਰਾਓ ਸ਼ਬਦ ਅਥਵਾ ਨਾਮ ਦਾ ਅਹਿਸਾਸ ਜਾਂ ਗਿਆਨ ਨਹੀਂ ਆਉਂਦਾ। 84 ਲੱਖ ਜੂਨਾਂ ਦੇ ਮੁਕਾਬਲੇ 'ਤੇ ਇਨਸਾਨ ਦੀ ਚੇਤਨਤਾ ਅਥਵਾ ਅਹਿਸਾਸ ਸ਼ਕਤੀ ਅਤ ਸੂਖਮ ਅਤੇ ਤੀਖਣ ਹੈ, ਜਿਸ ਕਰਕੇ ਇਨਸਾਨ ਦੀ ਚੇਤਨਤਾ ਹੀ ਕੋਮਲ ਦੈਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਇਹਨਾਂ ਦਾ ਆਤਮਕ ਰਸ ਅਤੇ ਪ੍ਰੇਮ ਸਵੈਪਨਾ ਮਾਣ ਸਕਦੀ ਹੈ। ਜਦੋਂ ਸਾਡੇ ਅੰਦਰ ਅਹਿਸਾਸ ਸ਼ਕਤੀ ਜਾਂ ਚੇਤਨਤਾ ਠੁੱਲੀ ਅਤੇ ਨੀਵੀਂ ਹੋ ਜਾਵੇ ਤਾਂ ਅਸੀਂ ਪਸ਼ੂ ਸਮਾਨ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਪਸ਼ੂਆਂ ਵਿੱਚ ਵੀ ਉਹੀ ਉਹ ਨਾਮ ਦੀ ਰੌਂ ਹੈ, ਪ੍ਰੀਤ ਡੋਰੀ ਹੈ, ਸਾਡੇ ਅੰਦਰ ਵੀ ਹੈ। ਹੁਣ ਪਸ਼ੂਆਂ ਦੇ ਅੰਦਰ ਚੇਤਨਤਾ ਠੁੱਲੀ ਆਉਂਦੀ ਹੈ, ਉਹ ਨਾਮ ਦੀ ਜੀਵਨ ਰੌਂ ਨੂੰ ਆਪਣੇ ਅੰਦਰ ਹੁੰਦਿਆਂ ਵੀ ਮਹਿਸੂਸ ਨਹੀਂ ਕਰ ਸਕਦੇ। ਪਰ ਇਨਸਾਨਾਂ ਨੂੰ ਕੋਮਲ ਦੈਵੀ ਭਾਵਨਾਵਾਂ ਰੱਬ ਨੇ ਬਖਸ਼ੀਆਂ ਹਨ, ਜਿਸ ਦੁਆਰਾ ਉਹ ਇਸ ਨਾਮ ਦੀ ਰੌਂ ਨੂੰ ਅਹਿਸਾਸ ਕਰ ਸਕਦਾ ਹੈ। ਹੁਣ ਜੇ ਸਾਡੀ ਚੇਤਨਤਾ ਵੀ ਠੁੱਲੀ ਹੋ ਜਾਏ ਅਤੇ ਨਾਮ ਦੀ ਰੋਹ ਨੂੰ ਅਹਿਸਾਸ ਨਾ ਕਰ ਸਕੀਏ, ਉਸ ਪ੍ਰੀਤ ਡੋਰੀ ਨੂੰ ਨਾ ਮਹਿਸੂਸ ਕਰ ਸਕੀਏ, ਤਾਂ ਫਿਰ ਸਾਡੇ ਅਤੇ ਜਾਨਵਰਾਂ ਵਿੱਚ ਕੋਈ ਫਰਕ ਨਹੀਂ ਰਹਿੰਦਾ ਅਤੇ ਅਸੀਂ ਉਸ ਵੇਲੇ ਪਸ਼ੂ ਸਮਾਨ ਹੋ ਜਾਂਦੇ ਹਾਂ ਅਤੇ ਪਸ਼ੂਆਂ ਵਾਂਗਰ ਫਿਰ ਆਪਣੇ ਅੰਤਸ਼ਕਰਨ ਦੇ ਨੀਵੇਂ ਖਿਆਲਾਂ ਦੇ ਪ੍ਰਾਇਣ ਹੋ ਕੇ ਅਚੇਤ ਹੀ ਨੀਵੇਂ ਕਰਮ ਕਰਦੇ ਰਹਿੰਦੇ ਹਾਂ। ਜਿਵੇਂ ਪਸ਼ੂ ਕਾਮ ਕ੍ਰੋਧ ਵਿੱਚ ਕਾਮ ਵਿੱਚ ਗਲਤਾਨ ਰਹਿੰਦੇ ਹਨ, ਇੱਕ ਦੂਜੇ ਨੂੰ ਠੁੱਡੇ ਮਾਰ ਕੇ ਆਪਣਾ ਭੋਜਨ ਲੈਂਦੇ ਹਨ, ਇਸੇ ਤਰ੍ਹਾਂ ਇਨਸਾਨ ਵੀ ਆਪਣੇ ਅੰਤਸ਼ਕਰਨ ਦੇ ਅਸਰ ਹੇਠ ਪਸ਼ੂਆਂ ਸਮਾਨ ਹੋ ਜਾਂਦਾ ਹੈ, ਉਸੇ ਤਰ੍ਹਾਂ ਪਾਖਾ ਪੱਖ ਸਭ ਖਾਂਦਾ ਹੈ। ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੱਖੀ ਤ੍ਰਿਗਤ ਜੋਨ 'ਤੇ ਮੰਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮਨਮੁਖ ਅੰਧਲੇ ਗੁਰਮਤ ਨਾ ਪਾਈ, ਪਸ਼ੂ ਭਏ ਅਭਿਮਾਨ ਨਾ ਜਾਈ। ਕਈ ਵਾਰੀ ਤਾਂ ਆਪਣੀਆਂ ਨੀਵੀਆਂ ਵਾਸ਼ਨਾਵਾਂ ਦੇ ਅਸਰ ਹੇਠ ਅਸੀਂ ਪਸ਼ੂਆਂ ਤੋਂ ਵੀ ਨੀਵੇਂ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਦੇ ਹਾਂ। ਜਿਉਂ ਕੂਕਰ ਹਰਕਾਇਆ, ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ, ਪੱਖ ਅਪੱਖ ਸਭ ਖਾਏ। ਤ੍ਰਿਗ ਖਾਣਾ, ਤ੍ਰਿਗ ਪਹਿਨਣਾ, ਜਿੰਨਾ ਦੂਜੇ ਪਾਏ ਪਿਆਰ, ਬਿਸ਼ਟਾ ਕੇ ਕੀੜੇ ਬਿਸ਼ਟਾ ਰਾਹ 'ਤੇ ਮਰਜੰਮੇ ਹੋਏ ਖੁਆਰ। ਸੋ ਜਦੋਂ ਸਾਡੇ ਮਨ ਵਿੱਚ ਅਕਾਲ ਪੁਰਖ ਦੀ ਭੁੱਲ ਵਾਪਰ ਜਾਂਦੀ ਹੈ, ਰੱਬ ਨੂੰ ਭੁੱਲ ਜਾਂਦੇ ਹਾਂ, ਤਾਂ ਸਾਡੀ ਚੇਤਨਤਾ ਵਿੱਚੋਂ ਨਾਮ ਦੀ ਜੀਵਨ ਰੌਂ ਦਾ ਅਹਿਸਾਸ ਜਾਂ ਵਿਸ਼ਵਾਸ ਉੱਡ ਜਾਂਦਾ ਹੈ ਜਾਂ ਓਪਰਾ ਹੋ ਜਾਂਦਾ ਹੈ, ਜਿਸ ਕਾਰਨ ਜੀਵ ਦਾ ਆਤਮਕ ਮੰਡਲ ਨਾਲ ਚੇਤਨ ਸੰਬੰਧ ਟੁੱਟ ਜਾਂਦਾ ਹੈ ਅਤੇ ਨਾਮ ਦੀ ਜੀਵਨ ਰੌਣ ਨਾਲ ਸਾਡੀ ਸਾਂਝ ਸੰਗਤ ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਆਪਣੇ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਇਲਾਹੀ ਮੰਡਲ ਦੀ ਪ੍ਰੀਤ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਕ ਮਾਲਾ ਦੇ ਬਾਕੀ ਮਣਕਿਆਂ ਅਥਵਾ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ। ਧਿਆਨ ਦੇਣਾ ਜੀ, ਜਦੋਂ ਸਾਡੇ ਅੰਦਰ ਅਸੀਂ ਰੱਬ ਨੂੰ ਭੁੱਲ ਗਏ, ਨਾਮ ਦੀ ਜੀਵਨ ਰੌਂ ਦਾ ਅਹਿਸਾਸ ਨਹੀਂ ਰਿਹਾ, ਆਤਮਕ ਮੰਡਲ ਨਾਲੋਂ ਸਾਡਾ ਸੰਬੰਧ ਟੁੱਟ ਗਿਆ। ਜਦੋਂ ਆਤਮਕ ਮੰਡਲ ਨਾਲੋਂ ਸੰਬੰਧ ਟੁੱਟ ਗਿਆ ਤਾਂ ਬਾਕੀ ਗੁਰਮੁਖ ਪਿਆਰਿਆਂ ਨਾਲੋਂ ਵੀ, ਕਿਉਂਕਿ ਉਹ ਤਾਂ ਆਤਮਕ ਮੰਡਲ ਦੇ ਵਾਸੀ ਹਨ, ਉਹਨਾਂ ਨਾਲੋਂ ਵੀ ਸਾਡਾ ਚੇਤਨ ਸੰਬੰਧ ਟੁੱਟ ਜਾਂਦਾ ਹੈ ਅਤੇ ਅਸੀਂ ਗੁਰਮੁਖ ਪਿਆਰਿਆਂ ਦੀ ਚੇਤਨਤਾ ਤੋਂ ਵਿਛੜ ਜਾਂਦੇ ਹਾਂ ਅਤੇ ਉਹਨਾਂ ਦੀ ਦੈਵੀ ਦਾਮਨਕ ਸ਼ਖਸੀਅਤ ਨਾਲ ਅੰਤਰ ਆਤਮੇ ਮੇਲਜੋਲ, ਸਾਂਝ, ਸੰਗਤ, ਵਣਜ ਵਪਾਰ ਅਤੇ ਲੇਵਾ ਦੇਵੀ ਵੀ ਨਹੀਂ ਹੋ ਸਕਦੀ। ਭਾਵੇਂ ਮਹਾਂਪੁਰਖਾਂ ਦੇ ਚਰਨਾਂ 'ਚ ਬੈਠੇ ਹੋਈਏ, ਜਿਹੜੇ ਮੁੱਢਲੇ ਗੁਣ ਹਨ ਜਿਵੇਂ ਦੈਵੀ ਸੇਧ ਉੱਚੀ ਹੋਣੀ, ਵਿਵੇਕ ਬੁੱਧੀ ਪ੍ਰਕਾਸ਼ਿਤ ਹੋਣਾ, ਮਨ ਦਾ ਨਿਰਮਲ ਹੋਣਾ, ਇਹ ਤਾਂ ਪ੍ਰਾਪਤ ਹੋ ਜਾਂਦੇ ਹਨ, ਪਰ ਜੇ ਪ੍ਰੀਤ ਡੋਰੀ ਨਾਲ ਪਰੋਤੇ ਨਹੀਂ ਮਹਾਂਪੁਰਖਾਂ ਕੋਲ ਬੈਠਿਆਂ ਵੀ, ਉਹ ਅੰਤਰ ਆਤਮੇ ਦੀ ਨਾਮ ਦੀ ਲੇਵਾ ਦੇਵੀ ਨਹੀਂ ਹੋ ਸਕਦੀ, ਮੁੱਢਲੇ ਗੁਣ ਭਾਵੇਂ ਪ੍ਰਾਪਤ ਹੋ ਜਾਣ। ਇਸ ਤਰ੍ਹਾਂ ਭੁੱਲ ਦੁਆਰਾ ਆਤਮਕ ਸੋਮੇ ਅਕਾਲ ਪੁਰਖ ਅਥਵਾ ਨਾਮ ਅਤੇ ਸੰਗਤ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਸਮਝਦਾ ਹੈ। ਜਦੋਂ ਪ੍ਰੀਤ ਡੋਰੀ ਦਾ ਅਹਿਸਾਸ ਹੀ ਨਹੀਂ ਰਿਹਾ ਤਾਂ ਫਿਰ ਕੀ ਹੋਇਆ, ਆਤਮਕ ਸੋਮੇ ਨਾਲੋਂ ਜਦੋਂ ਟੁੱਟ ਗਿਆ ਅਕਾਲ ਪੁਰਖ ਤੋਂ ਵੀ ਵਿਛੜ ਗਿਆ, ਨਾਮ ਦੀ ਅਹਿਸਾਸ ਵੀ ਨਹੀਂ ਰਿਹਾ ਅਤੇ ਸੰਗਤ ਨਾਲੋਂ ਵੀ ਟੁੱਟ ਗਿਆ ਅੰਤਰ ਆਤਮੇ। ਫਿਰ ਦੁਹਰਾ ਦੇਈਏ, ਇਸ ਤਰ੍ਹਾਂ ਭੁੱਲ ਦੁਆਰਾ ਆਤਮਕ ਸੋਮੇ, ਅਕਾਲ ਪੁਰਖ, ਦੂਸਰਾ ਅਥਵਾ ਨਾਮ ਅਤੇ ਤੀਸਰਾ ਸੰਗਤ ਨਾਲੋਂ ਵੀ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਸਮਝਦਾ ਹੈ, ਜਿਸ ਕਾਰਨ ਉਸਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ। ਸਾਧ ਜਨਾਂ ਅਤੇ ਬਾਹਰੀ ਸਿਰਹਿਨ ਇਕੇਲੜੀਆਂ, ਤਨ ਇਕੇਲੜੀ ਜੀਉ ਬਿਨ ਨਾਹਾਂ ਪਿਆਰੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਆਪ ਕਮਾਣੇ ਵਿਛੜੀ, ਦੋਸ਼ ਨਾ ਕਾਹੂ ਦੇਣ, ਵਿਦਣ ਖੂਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ 'ਤੇ ਜਦ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੈ, ਜਦ ਤਾਈਂ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੈ, ਤਦ ਤਾਈਂ ਉਹ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਮੈਂਬਰ ਹੁੰਦਾ ਹੈ ਅਤੇ ਸਮੁੱਚੀ ਮਾਲਾ ਦੀ ਸੋਹਣਪ, ਵਡਿਆਈ ਅਤੇ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਜਾਂ ਵਿਰਸਾ ਹੁੰਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਰਹਿੰਦੀ, ਬਲਕਿ ਉਹ ਮਣਕਾ ਆਪੋ ਸਹੇੜੀ ਹੋਈ ਇਕੱਲ ਵਿੱਚ ਝੁਰਦਾ ਅਤੇ ਖੁਆਰ ਆਉਂਦਾ ਹੈ। ਇਸ ਤਰ੍ਹਾਂ ਜਦ ਜੀਵ ਉਸ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਆਉਂਦਾ ਹੈ ਤਾਂ ਉਹ ਆਤਮਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀਵਾਲ ਆਉਂਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਆਉਂਦਾ ਹੈ ਅਤੇ ਦੈਵੀ ਸੰਗਤ ਦੁਆਰਾ ਆਤਮਕ ਲੇਵਾ ਦੇਵੀ ਕਰਦਾ ਅਤੇ ਲਾਹਾ ਲੈਂਦਾ ਹੈ। ਧਿਆਨ ਦੇਣਾ ਜੀ, ਸਾਨੂੰ ਜਦੋਂ ਮਹਾਂਪੁਰਖਾਂ ਦੀ ਸੰਗਤ ਨਸੀਬ ਹੋ ਜਾਂਦੀ ਹੈ ਅਸੀਂ ਸਮਝ ਲੈਂਦੇ ਹਾਂ ਕਿ ਅਸੀਂ ਨਾਨਕ ਪਰਿਵਾਰ ਦੇ ਮੈਂਬਰ ਹੋ ਗਏ। ਪਰ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਣਾ ਇਹ ਨਿਸ਼ਾਨੀ ਹੈ ਕਿ ਇਹ ਅਸੀਂ ਨਾਨਕ ਪਿਆਰ ਦੇ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਾਂ। ਇਹ ਸੰਭਾਵਨਾ ਪੈਦਾ ਹੋ ਜਾਂਦੀ ਹੈ ਜਦੋਂ ਸੰਗਤ ਮਿਲ ਗਈ। ਪਰ ਤਾਂ ਜੇ ਮਹਾਂਪੁਰਖਾਂ ਦੀ ਸੰਗਤ ਵਿੱਚ ਜੋ ਸਿੱਖਿਆ ਦਿੱਤੀ ਜਾਂਦੀ ਅੰਤਰਮੁਖੀ ਹੋਣ ਦੀ, ਉਸ ਨੂੰ ਕਮਾਈਏ। ਪਰ ਆਤਮਕ ਨਾਨਕ ਪਰਿਵਾਰ ਦਾ ਮੈਂਬਰ ਕੌਣ ਹੈ? ਜਿਹੜਾ ਕਿ ਨਾਮ ਵਿੱਚ ਪਰੋਤਾ ਹੋਇਆ ਹੈ, ਜਿਹੜਾ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਸੋ ਇਹ ਬੜਾ ਜ਼ਰੂਰੀ ਨੁਕਤਾ ਹੈ, ਇਸ ਨੂੰ ਫਿਰ ਦੁਹਰਾ ਦੇਈਏ। ਜਦ ਜੀਵ ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀਵਾਲ ਆਉਂਦਾ ਹੈ ਅਤੇ ਨਾਮ ਵਿੱਚ ਪਰੋਤੇ ਹੋਏ ਸਤਸੰਗੀਆਂ, ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਆਉਂਦਾ ਹੈ ਅਤੇ ਉਹੀ ਜਗਿਆਸੂ ਹੀ ਦੈਵੀ ਸੰਗਤ ਦੁਆਰਾ ਆਤਮਕ ਲੇਵਾ ਦੇਵੀ ਕਰਦਾ ਅਤੇ ਲਾਹਾ ਲੈਂਦਾ ਹੈ। ਜਿਹੜਾ ਆਤਮਕ ਮੰਡਲ ਵਿੱਚ ਪ੍ਰਵੇਸ਼ ਕਰਕੇ ਜਿਸਨੇ ਨਾਮ ਦਾ ਅਹਿਸਾਸ ਕਰ ਲਿਆ, ਨਾਮ ਦੀ ਪ੍ਰੀਤ ਡੋਰੀ ਵਿੱਚ ਪਰੋਤਾ ਗਿਆ, ਉਹੀ ਉਹ ਨਾਨਕ ਪਰਿਵਾਰ ਦਾ ਮੈਂਬਰ ਹੈ ਅਤੇ ਉਹੀ ਉਹ ਸੰਗਤ ਵਿੱਚ ਆਤਮਕ ਲੇਵਾ ਦੇਵੀ ਕਰਦਾ ਅਤੇ ਆਤਮਕ ਲਾਹਾ ਉਹੀ ਉਹ ਲੈਂਦਾ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗਸਾਤ ਸਹੇਲੜੀਆਂ, ਸੁਖ ਬੈਸੋ ਸੰਤ ਸੱਜਣ ਪਰਿਵਾਰ, ਹਰ ਤਨ ਖੱਟਿਓ ਜਾਂ ਕਾ ਨਾਹੇ ਸ਼ੁਮਾਰ। ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆਰ, ਭਗਤ ਪਰੇ ਭੰਡਾਰਾ। ਨਾਨਕ ਹਰ ਜਸ ਹਰ ਗੁਣ ਲਾਹਾ, ਸੰਤ ਸੰਗਤ ਸਚ ਫਲ ਪਾਇਆ। ਹੀਰੇ ਹੀਰਾ ਬੇਦਿਆ, ਰਤਨ ਮਾਲ ਸਤਸੰਗਤ ਚੰਗੀ, ਗੁਰਸਿੱਖ ਰਤਨ ਪਦਾਰਥਾ, ਸਾਧ ਸੰਗਤ ਮਿਲ ਮਾਲ ਪਰੋਏ। ਖਤਰਨਾਕ ਮੁਜਰਮਾਂ ਨੂੰ ਕਾਲ ਕੋਠਲੀ ਵਿੱਚ ਬੰਦ ਕੀਤਾ ਜਾਂਦਾ ਹੈ ਜਿਸ ਦੀ ਇਕੱਲ ਅਤ ਦੁਖਦਾਈ ਅਤੇ ਅਸਹਿ ਹੁੰਦੀ ਹੈ। ਇਸੇ ਤਰ੍ਹਾਂ ਜਦ ਜੀਵ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੁੰਦਾ ਹੈ ਤਾਂ ਉਸਨੂੰ ਹੋਮੇ ਦੇ ਦੀਰਘ ਰੋਗ ਅਥਵਾ ਦੂਜੇ ਭਾਵ ਦਾ ਭਰਮ ਚਿੰਬੜ ਜਾਂਦਾ ਹੈ ਅਤੇ ਉਹ ਆਪਣੇ ਮੈਂ ਮੇਰੀ ਦੀ ਕਾਲ ਕੋਠਲੀ ਵਿੱਚ ਕੈਦ ਰਹਿੰਦਾ ਹੈ ਅਤੇ ਸਾਰੀ ਉਮਰ ਚਿੰਤਾ, ਫਿਕਰ, ਡਰ, ਭੈ ਦੇ ਅਗਨ ਸ਼ੋਕ ਸਾਗਰ ਵਿੱਚ ਸੜਦਾ ਬਲਦਾ ਰਹਿੰਦਾ ਹੈ। ਧਿਆਨ ਦੇਣਾ ਜੀ, ਜੇ ਅਸੀਂ ਨਾਨਕ ਪਰਿਵਾਰ ਦੇ ਮੈਂਬਰ ਹੋਈਏ ਤਾਂ ਫਿਕਰ ਚਿੰਤਾ ਫਿਰ ਕਾਹਦੇ ਲਈ, ਫਿਰ ਅਗਨ ਸ਼ੋਕ ਸਾਗਰ ਕਾਹਦੇ ਲਈ? ਉੱਥੇ ਤਾਂ ਕੁਛ ਹੈ ਹੀ ਨਹੀਂ। ਅਸਲੀਅਤ ਵਿੱਚ ਅਸੀਂ ਮਾਇਕੀ ਮੰਡਲ ਦੇ ਵਾਸੀ ਹਾਂ, ਇਸੇ ਕਰਕੇ ਸਾਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ ਅਤੇ ਜਦੋਂ ਕੋਈ ਭਿਆਨਕ ਮੁਸੀਬਤ ਜਾਂ ਦੁੱਖ ਆ ਜਾਂਦਾ ਉਸ ਵੇਲੇ ਫਿਰ ਸਾਡੀ ਹਾਲਤ ਦੇਖਣ ਵਾਲੀ ਆਉਂਦੀ ਹੈ। ਇਕਦਮ ਫਿਕਰ, ਡਰ, ਭੈ ਅਤੇ ਚਿੰਤਾ ਦੇ ਅਗਨ ਸ਼ੋਕ ਸਾਗਰ ਵਿੱਚ ਸੜਦੇ ਬਲਦੇ ਰਹਿੰਦੇ। ਜੋ ਜੀ ਹਰ ਤੇ ਵਿਛੜੇ, ਸੇ ਸੁੱਖ ਨਾ ਵਸਣ ਭੈਣ, ਬਾਜਗੁਰੂ ਫਿਰੈ ਬਿੱਲਾਂ ਦੀ, ਦੂਜੇ ਪਾਏ ਖੁਆਏ। ਜਿਸਨੂੰ ਕਰਤਾ ਵਿਸਰੈ, ਤਿਸੈ ਵਿਛੋੜਾ ਸੋਗ ਜੀਉ। ਸੋ ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਪਾਉਂਦੀ। ਜੇ ਦੇਖਾ ਦੇਖੀ ਆ ਰਿਵਾਜਨ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। ਜਿਸਦਾ ਮਨ ਇਤਨਾ ਮਨੂਰ ਹੋ ਗਿਆ ਹੈ ਕਿ ਮਾਇਆ ਤੋਂ ਉਚੇਰਾ ਕੋਈ ਜੀਵਨ ਉਸਨੂੰ ਸਮਝ ਹੀ ਨਹੀਂ ਆਉਂਦਾ, ਇਹੋ ਜਿਹਾ ਜਗਿਆਸੂ ਸੰਗਤ ਵਿੱਚੋਂ ਲਾਹਾ ਨਹੀਂ ਲੈ ਸਕਦਾ। ਜੇ ਦੇਖਾ ਦੇਖੀ ਸੰਗਤ ਵਿੱਚ ਜਾਂਦਾ ਵੀ ਹੈ ਤੂੰ ਕਿ ਸ਼ਰਧਾ ਭਾਵਨੀ ਤਾਂ ਹੈ ਨਹੀਂ, ਇਸ ਕਰਕੇ ਉਹ ਸੰਗਤ ਵਿੱਚੋਂ ਪੂਰਾ ਲਾਹਾ ਨਹੀਂ ਲੈ ਸਕਦਾ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਿਉਂ? ਕਿਉਂਕਿ ਉੱਥੇ ਸੱਚ ਵਰਤਦਾ ਕੁੜਿਆਰਾਂ ਚਿੱਤ ਉਦਾਸ, ਉਹ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਉਹ ਕੋਈ ਨਾ ਕੋਈ ਬਹਾਨਾ ਲੱਭਦੇ ਹਨ ਕੌਣ ਇੱਥੋਂ ਨਸੀਏ। ਓਏ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ, ਵੀ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ, ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚਾ ਛਾਓ ਸੱਚੇ ਵਣਜਾਰੇ, ਉੱਥੇ ਕੂੜੇ ਨਾ ਟਿਕਨ ਉਹਨਾਂ ਸੱਚ ਨਾ ਪਾਵਈ ਦੁਖੀ ਮਾਏ ਪਚਨ। ਕਬੀਰ पापी भगत ना पावई हर पूजा ना सुहाए माखी चंदन पर हरे जय बिगंध तह जाए। साध संगत गुर शब्द सुन गुरमुख पंथ ना चाल चलन दे कपट स्नेही फल ना लहन दे। सो जद अकाल पुरख दी याद जीव दी चेतनता विचों निकल जावे या ढिली पै जावे अथवा विश्वास घट जावे तो हौमें दी मैं मेरी अथवा दूजे भाव का वर्त वर्तारा हो जाता है। इस दूजे भाव अथवा हों तारी चेतनता द्वारा फिर मैं मेरी खुदगर्जी ईरखा द्वैत वैर विरोध काम क्रोध लोभ मोहंकार आदि सारिया मायकी वाशनावां सहजे ही जीव नूं आ चिंबड़दियां हन जिन्हां दे अभ्यास नाल साडे मन उत्ते भरम दी काई अथवा मायकी मैल चढ़दी जांदी है ते असी आत्मक मंडल तो होर भी दुरेडे अथवा शरदक आउंदे जांदे हां। इक तां पहले ही आत्मक मंडल तो असी कोसों दूर हाँ ते हुण जदों सिमरन नहीं करदे रब नूं भुला दे दिंदे हां उस वेले फिर दूजा पाव होर प्रबल हो जांदा है मायकी वाशनावां आ घेरदियां असी फिर उहनां दा होर अभ्यास करदे हां। वो जिन्हां आत्मक मंडल तो दूर हां उस तों इन्हां वाशनावां विच गलतान होर कर कितनी मैल हो जांदी है कि होर भी दुरेडे हो जांदे हां। सो हर एक जीव दे मायकी ख्याल समझ ये निश्चय अड अड होण करके साडे जीवन दे तजर्बे भी विलखण आउंदे हन ते साडे अंतशकरण दी रंगत भी भिन्न भिन्न आउंदी है। इसे कारण हाँ तारी अते नाम नालों टुटियां होया जीवां दी सोचनी समझ ख्याल निश्चय शरदा रीजां आसा स्वाद करम धर्म किरिया अथवा जीवन दे सारियां पक्खां विच अंतर अथवा फर्क आउंदा है ते मायकी जीवन दे इस अंतर दी वजह नाल जीवां दा आपस विच मतभेद वाद विवाद झगड़े लड़ाइयां खून खराबे जुल्म होने लाजमी हन। ये तो एक नैचुरल गल है कि साड़ी वेवलैंथ किसी होर ते आउंदी है दूजी दी वेवलैंथ जदों कोई गल करदे अगला समझदा नहीं है मतभेद तो होने जरूरी हैं जिसका प्रतक सबूत ये साडे घरां विच साडे दिलां विच साडे परिवारां विच साडे संबंधियां विच साडे विद्यक अस्थानां विच साडे धार्मिक अस्थानां विच साडे धर्मां विच साडे सरकारी महकमियां विच साडी कौमां विच साडे देश विच देशां विच इत्थों ताईं कि पूरे विश्व विच ये मतभेद दा प्रगट पहारे नज़ारा दिस रहा है। दूजे लफ्ज़ां विच जद ताईं साडे मन दा रुख आत्म परायण होंदा है तां असीं नाम दी अनहद धुनी विच मस्त हो के अकाल पुरख दी प्रीत डोरी विच परोते आउंदे हाँ ते हुकम अथवा इलाही भाणे नाल सुर होए संगियां साथियां साधां संतां गुरमुख प्यारियां महापुरखां दी संगत विच अमृत भोजन अथवा नाम दी सांझ लेवा देवी वणज वपार सौदा करदे हाँ ते लाह लै के आनंद माणदे हाँ। ध्यान देना जी ये असली तरीका है लेवा देवी करण दा क्योंकि जे अपनी कसवटी नाल असी चुन लिया फलाना नाम जपण वाला है की पता नाम जपण वाला है भी कि नहीं भी भाणे विच रहण वाला है भी कि नहीं भी पर जदों असी अपने सिमरन द्वारा अंतरमुखी आउंदे हाँ तां की आउंदा जद सुरत आत्मक मंडल विच प्रवेश करदी है तां उत्थे आत्मक प्रीत डोरी नाल बज जांदी है ते जदों प्रीत डोरी नाल बज जांदी है उस वेले असी हुकम अथवा इलाही भाणे भाणे नाल सुर होए इस संगियां साथियां साधां संतां गुरमुख प्यारियां महापुरखां दी संगत विच अमृत भोजन अथवा नाम दी सांझ लेवा देवी वणज वपार सौदा करदे हाँ ते फिर लाह लै के आनंद माणदे हाँ। इस दे ऐन उल्ट इलाही प्रीत डोरी विचों निकल के अथवा अकाल पुरख नूं भुल के असी सच्ची सुची आत्मक साध संगत अथवा सत्संगत तो वांझे रहिंदे हाँ ते मनमुख बन के मायकी मंडल दे बिखम शोक सागर विच अथवा पौजल बिखम असगाह विच पलज पलज के मरदे जमदे ते नरक भोगदे हाँ। ध्यान देना जी भावें शरीरक तौर ते असी आत्मक संगत विच शामिल हो भी जाइए जे प्रीत डोरी नाल नहीं परोते होए ਤਾਂ ਅਸੀਂ ਸੱਚੀ ਸੁੱਚੀ ਆਤਮਕ ਸਾਧ ਸੰਗਤ ਅਥਵਾ ਸਤਸੰਗਤ ਤੋਂ ਵਾਂਝੇ ਰਹਿੰਦੇ ਹਾਂ ਕਿਉਂਕਿ ਅੰਤਰ ਆਤਮੇ ਲੇਵਾ ਦੇਵੀ ਨਹੀਂ ਆਉਂਦੀ ਅਤੇ ਮਨਮੁੱਖ ਬਣ ਕੇ ਮਾਇਕੀ ਮੰਡਲ ਦੇ ਬਿਖਮ ਸ਼ੋਕ ਸਾਗਰ ਅਥਵਾ ਭੋਜਲ ਬਿਖਮ ਅਸਗਾਹ ਵਿੱਚ ਪਲਚ ਪਲਚ ਕੇ ਮਰਦੇ ਜੰਮਦੇ ਅਤੇ ਨਰਕ ਭੋਗਦੇ ਹਾਂ। ਸਾਧ ਸੰਗਤ ਸਿਉਂ ਸੰਗ ਨਾ ਕੀਆ ਬੋ ਜੋਨੀ ਦੁੱਖ ਪਾਵੇ ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮ ਖਾਇਆ मोह रोग सोग तन बाध्यो बहु जोनी परमाई है टिकन न पावे बिन सत्संगत किस आगे जाए रुआई है। साध संगत बिना परम हुई करती करम अनेक ਕੋਮਲ ਬੰਧਨ ਬਾਧੀਆਂ ਨਾਨਕ ਕਰਮੈ ਲੇਖ। ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਸੋ ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਆਉਣ ਕਰਕੇ ਜੀਵ ਦੀ ਚੇਤਨਤਾ ਅਥਵਾ ਅੰਤਸ਼ਕਰਨ ਦੀਆਂ ਗਹਿਰਾਈਆਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਹੀ ਗੁੱਝੀ ਤੌਰ 'ਤੇ ਪ੍ਰਵਿਰਤ ਹੈ। ਇਸੇ ਕਰਕੇ ਮਾਇਕੀ ਮੰਡਲ ਵਿੱਚ ਵੀ ਜੀਵਾਂ ਦੀ ਆਪਸ ਵਿੱਚ ਮਾਨਸਿਕ ਅਤੇ ਭਾਈਚਾਰਕ ਮੇਲਜੋਲ ਬਣਿਆ ਰਹਿੰਦਾ ਹੈ, ਜਿਸ ਨੂੰ ਮੋਹ ਆਖਿਆ ਜਾਂਦਾ ਹੈ। ਧਿਆਨ ਦੇਣਾ ਜੀ, ਇਹ ਵੀ ਬੜਾ ਜ਼ਰੂਰੀ ਨੁਕਤਾ ਹੈ, ਕਿਉਂਕਿ ਰੱਬ ਨੇ ਸਾਡੇ ਅੰਦਰ ਪ੍ਰੀਤ ਡੋਰੀ ਪਾਈ ਹੈ ਅਤੇ ਅਸੀਂ ਜਿਸ ਵੀ ਮੰਡਲ ਵਿੱਚ ਪ੍ਰਵੇਸ਼ ਕਰਦੇ ਹਾਂ ਉਸੇ ਮੰਡਲ ਵਿੱਚ ਇਹ ਪ੍ਰੀਤ ਡੋਰੀ ਖਿੱਚ ਪਾਉਂਦੀ ਹੈ ਸਾਨੂੰ ਇੱਕ ਦੂਜੇ ਵੱਲ। ਜੇ ਮਾਇਕੀ ਮੰਡਲ ਵਿੱਚ ਹਾਂ ਤਾਂ ਮਾਇਕੀ ਮੰਡਲ ਵਿੱਚ ਵੀ ਇਹ ਖਿੱਚ ਹੈ, ਪਰ ਉਸਦਾ ਸਰੂਪ ਕਿਸੇ ਹੋਰ ਤਰ੍ਹਾਂ ਦਾ ਹੈ। ਅਤੇ ਜੇ ਆਤਮਕ ਮੰਡਲ ਵਿੱਚ ਹੈ ਸੁਰਤ, ਉੱਥੇ ਵੀ ਇਹ ਪ੍ਰੀਤ ਡੋਰੀ ਕੰਮ ਕਰਦੀ ਹੈ, ਪਰ ਉਸਦਾ ਸਰੂਪ ਬਦਲ ਜਾਂਦਾ ਹੈ। ਹੁਣ ਮਾਇਕੀ ਮੰਡਲ ਵਿੱਚ ਇਹ ਪ੍ਰੀਤ ਡੋਰੀ ਮੋਹ ਦੇ ਰੂਪ ਵਿੱਚ ਕੰਮ ਕਰਦੀ ਹੈ। ਸੋ ਇਸ ਕਰਕੇ ਮਾਇਕੀ ਮੰਡਲ ਵਿੱਚ ਵੀ ਜੀਵਾਂ ਦੀ ਆਪਸ ਵਿੱਚ ਮਾਨਸਿਕ ਖਿੱਚ ਅਤੇ ਭਾਈਚਾਰਕ ਮੇਲਜੋਲ ਬਣਿਆ ਰਹਿੰਦਾ ਹੈ, ਜਿਸ ਨੂੰ ਮੋਹ ਆਖਿਆ ਜਾਂਦਾ ਹੈ। ਇਹ ਮੋਹ ਕਾਇਨਾਤ ਦੀਆਂ ਸਾਰੀਆਂ ਜੂਨਾਂ ਵਿੱਚ ਪ੍ਰਵਿਰਤ ਹੈ। ਇਸੇ ਕਰਕੇ ਜਾਨਵਰ ਅਤੇ ਪੰਛੀ ਆਦਿ ਟੋਲਿਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਅਤੇ ਇਨਸਾਨ ਪਰਿਵਾਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਰਹਿੰਦੇ ਹਨ। ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮਿੱਠਾ ਲਾਇਆ, ਮਾਇਆ ਮੋਹ ਸਭ ਜਗਤ ਉਪਾਇਆ, ਇਸ ਜਗ ਮੈਂ ਮੋਹ ਹੈ ਪਸਾਰਾ। ਆਤਮਕ ਮੰਡਲ ਦੀ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਥਵਾ ਪ੍ਰੀਤ ਡੋਰੀ ਵਿੱਚ ਅਨੰਤ ਪ੍ਰਭੂ ਦਾ ਭਾਖਿਆ ਭਾਵ ਵਾਲਾ ਅਪਾਰ ਵਾਲਾ ਸਰੂਪ ਪ੍ਰਵਿਰਤ ਹੋਣ ਕਰਕੇ ਇਹ ਸੁਖਦਾਈ, ਆਨੰਦਮਈ ਅਤੇ ਬਿਸਮਾਦੀ ਹੈ। ਇਸ ਇਲਾਹੀ ਪਿਆਰ ਦੀ ਪਿਰਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਗੁਰਮੁਖ, ਸਾਧ, ਸੰਤ, ਭਗਤ, ਹਰਜਨ ਆਦਿ ਨਾਮਾਂ ਨਾਲ ਸਨਮਾਨਿਆ ਗਿਆ ਹੈ। ਧਿਆਨ ਦੇਣਾ ਜੀ, ਜਿਹੜੇ ਇਹ ਪ੍ਰੀਤ ਡੋਰੀ ਮਾਇਕੀ ਮੰਡਲ ਵਿੱਚ ਵਿਚਰਦੇ ਹਨ ਉੱਥੇ ਪ੍ਰੀਤ ਡੋਰੀ ਮੋਹ ਦੇ ਰੂਪ ਵਿੱਚ ਕੰਮ ਕਰਦੀ ਹੈ। ਇਸੇ ਕਰਕੇ ਸੰਸਾਰੀ ਜਿਹੜੇ ਜੀਵ ਹਨ ਉਹ ਪ੍ਰੀਤ ਡੋਰੀ ਦੇ ਇਸ ਸਰੂਪ ਵਿੱਚ ਪ੍ਰਵਿਰਤ ਰਹਿੰਦੇ ਹਨ, ਭਾਵ ਮੋਹ ਵਿੱਚ ਅਟੈਚਮੈਂਟ ਵਿੱਚ ਫਸੇ ਰਹਿੰਦੇ ਹਨ ਤਾਂ ਦੁਖੀ ਵੀ ਆਉਂਦੇ ਹਨ, ਜਿਸ ਨਾਲ ਮੋਹ ਪਾਉਂਦੇ ਹਨ, ਜਦੋਂ ਬਿਮਾਰ ਹੋ ਜਾਂਦਾ, ਮਰ ਜਾਂਦਾ ਹੈ, ਦੁੱਖ ਵੀ ਆਉਂਦਾ ਹੈ। ਸੋ ਇਹ ਦੁਖਦਾਈ ਹੈ। ਪਰ ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਆਤਮਕ ਮੰਡਲ ਵਿੱਚ ਜਿਸ ਰੂਪ ਵਿੱਚ ਪ੍ਰੀਤ ਡੋਰੀ ਕੰਮ ਕਰਦੀ, ਉੱਥੇ ਕਿਸ ਰੂਪ ਵਿੱਚ ਪ੍ਰੇਮ ਪ੍ਰੀਤ ਡੋਰੀ ਕੰਮ ਕਰਦੀ ਹੈ? ਪ੍ਰੇਮ ਪਿਆਰ ਦੇ ਰੂਪ ਵਿੱਚ, ਕਿਉਂਕਿ ਆਤਮਕ ਮੰਡਲ ਵਿੱਚ ਜਿਹੜੀ ਇਹ ਪ੍ਰੀਤ ਡੋਰੀ ਹੈ ਉਸ ਵਿੱਚ ਪ੍ਰਭੂ ਦਾ ਭਾਖਿਆ ਭਾਵ ਅਪਾਰ ਵਾਲਾ ਸਰੂਪ ਹੋਣ ਕਰਕੇ ਇਹ ਸਦੀਵੀ ਸੁਖਦਾਈ ਹੈ। ਇਸ ਕਰਕੇ ਮਹਾਂਪੁਰਖ ਮਾਇਕੀ ਮੰਡਲ ਵਿੱਚ ਜਿਹੜੀ ਪ੍ਰੀਤ ਡੋਰੀ ਕੰਮ ਕਰਦੇ ਹਨ ਉਸ ਵਿੱਚ ਜ਼ਰਾ ਵੀ ਦੇਖਦੇ ਵੀ ਨਹੀਂ ਮੋਹ ਵਾਲੇ ਪਾਸੇ। ਉਹ ਤਾਂ ਆਤਮਕ ਮੰਡਲ ਵਿੱਚ ਜਿਸ ਰੂਪ ਵਿੱਚ ਪ੍ਰੀਤ ਡੋਰੀ ਕੰਮ ਕਰਦੀ ਹੈ ਉਹ ਜੀ ਪਿਰਮ ਖੇਲ ਖੇਲਦੇ ਹਨ, ਅਤੇ ਜਿਹੜੀ ਆਤਮਕ ਮੰਡਲ ਵਿੱਚ ਜਿਸ ਰੂਪ ਵਿੱਚ ਪ੍ਰੀਤ ਡੋਰੀ ਕੰਮ ਕਰਦੀ ਹੈ ਉਸ ਖੇਲ ਨੂੰ ਖੇਲਣ ਵਾਲੇ ਸੰਤਾਂ, ਮਹਾਂਪੁਰਖ, ਹਰੀਜਨ, ਸੰਤ ਆਦਿ ਕਿਹਾ ਗਿਆ, ਜਿਹੜੇ ਵੀ ਇਸ ਖੇਲ ਨੂੰ ਖੇਲਦੇ ਹਨ। ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ, ਮੇਲਜੋਲ ਕਰਨ, ਸਾਂਝ ਕਰਨ, ਲੇਵਾ ਦੇਵੀ ਕਰਨ, ਵਣਜ ਵਪਾਰ ਕਰਨ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਗਿਆ ਹੈ। ਅਸਲੀ ਸਤਸੰਗਤ ਕਰਨਾ ਕਿਸ ਨੂੰ ਕਹਿੰਦੇ ਹਨ? ਕਿ ਜਿਹੜੇ ਆਤਮਕ ਮੰਡਲ ਵਿੱਚ ਪ੍ਰੀਤ ਡੋਰੀ ਜਿਸ ਰੂਪ ਵਿੱਚ ਪ੍ਰਵਿਰਤ ਹੈ ਉਸ ਰੂਪ ਵਿੱਚ ਪਿਰਮ ਖੇਲ ਖੇਲਣ ਵਾਲੇ ਮਹਾਂਪੁਰਖਾਂ ਦੇ ਅੰਤਰ ਆਤਮੇ ਲੇਵਾ ਦੇਵੀ ਕਰਨ ਨੂੰ ਹੀ ਸਤਸੰਗਤ ਕਿਹਾ ਗਿਆ ਹੈ। ਲੇਵਾ ਦੇਵੀ ਕਿਵੇਂ ਕਰਨੀ ਹੈ ਉਹ ਅਸੀਂ ਪਿੱਛੇ ਪੜ੍ਹ ਆਏ ਹਾਂ ਕਿ ਆਪਣੀ ਸੁਰਤ ਨੂੰ ਅੰਤਰਮੁਖੀ ਕਰਕੇ ਪ੍ਰੀਤ ਡੋਰੀ ਨਾਲ ਬੱਝਣ ਨਾਲ ਹੀ ਅਸੀਂ ਮਹਾਂਪੁਰਖਾਂ ਦੇ ਅੰਤਰ ਆਤਮੇ ਮੇਲਜੋਲ ਕਰ ਸਕਦੇ ਹਾਂ। ਸੋ ਫਿਰ ਦੁਹਰਾ ਦਈਏ, ਇਸ ਇਲਾਹੀ ਪਿਰਮ ਪਿਆਰ ਦੀ ਪਿਰਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਹੀ ਗੁਰਮੁਖ, ਸਾਧ, ਭਗਤ, ਹਰਜਨ ਆਦਿ ਨਾਮਾਂ ਨਾਲ ਸਨਮਾਨਿਆ ਗਿਆ ਹੈ। ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ, ਮੇਲਜੋਲ ਕਰਨ, ਸਾਂਝ ਕਰਨ, ਲੇਵਾ ਦੇਵੀ ਕਰਨ, ਵਣਜ ਵਪਾਰ ਕਰਨ ਨੂੰ ਹੀ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਗਿਆ ਹੈ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮ ਅਪਾਰੇ। ਸਤਸੰਗਤ ਮਿਲੀ ਹੈ ਹਰ ਸਾਧੂ, ਮਿਲ ਸਾਧੂ ਹਰ ਗੁਣ ਗਾਏ, ਮਿਲ ਸੰਗਤ ਹਰ ਗੁਣ ਗਾਏ। ਸੰਤ ਹੈ ਸੰਗ ਸੰਤ ਸਭਾਖਨ, ਹਰ ਕੀਰਤਨ ਮਨ ਜਾਗੇ। ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ। ਹਰ ਜਨ ਸਗਲ ਉਧਾਰੇ ਸੰਕੇ, ਭਏ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁਖ ਹਰੇ। ਇਸ ਦੇ ਐਨ ਉਲਟ ਨਾਮ ਦੀਆਂ ਪ੍ਰੇਮ ਸਵੈਪਨਾਵਾਂ ਤੋਂ ਟੁੱਟੇ ਹੋਏ ਅਥਵਾ ਅਕਾਲ ਪੁਰਖ ਤੋਂ ਬੇਮੁੱਖ ਹੋਏ ਜੀਵਾਂ ਦੇ ਇਕੱਠੇ ਹੋਣ ਜਾਂ ਮੇਲਜੋਲ ਨੂੰ ਸਾਧ ਸੰਗਤ ਅਥਵਾ ਸਤਸੰਗਤ ਨਹੀਂ ਕਿਹਾ ਜਾ ਸਕਦਾ। ਜਿਹੜੇ ਆਤਮਕ ਮੰਡਲ ਦੀ ਜਿਨ੍ਹਾਂ ਨੂੰ ਸੋਝੀ ਨਹੀਂ, ਆਤਮਕ ਮੰਡਲ ਦੇ ਵਿੱਚ ਜਿਹੜਾ ਕਿ ਇਹ ਖਿੱਚ ਕੰਮ ਕਰ ਰਹੀ ਹੈ ਜਿਸ ਰੂਪ ਵਿੱਚ, ਜਿਸ ਦਾ ਉਹਨਾਂ ਨੂੰ ਪਤਾ ਹੀ ਨਹੀਂ, ਅਤੇ ਜਿਹੜੇ ਮਾਇਕੀ ਮੰਡਲ ਵਿੱਚ ਖਿੱਚ ਜਿਸ ਰੂਪ ਵਿੱਚ ਕੰਮ ਕਰਦੀ, ਉਹਨਾਂ ਵਿੱਚ ਗਲਤਾਨ ਜੀਵ ਹਨ, ਅਤੇ ਇਹੋ ਜਿਹੇ ਜੀਵ ਜੇ ਲੱਖਾਂ ਵੀ ਇਕੱਠੇ ਹੋ ਜਾਣ, ਇਹਨਾਂ ਦੇ ਇਕੱਠ ਨੂੰ ਤਾਂ ਸਤਸੰਗਤ ਕਹਿਣਾ ਇਹ ਤਾਂ ਨਾਵਾਜਬ ਗੱਲ ਹੈ। ਸੋ ਨਾਮ ਦੀਆਂ ਪ੍ਰੇਮ ਸਵੈਪਨਾਵਾਂ ਤੋਂ ਟੁੱਟੇ ਹੋਏ ਅਥਵਾ ਅਕਾਲ ਪੁਰਖ ਤੋਂ ਬੇਮੁੱਖ ਹੋਏ ਜੀਵਾਂ ਦੇ ਇਕੱਠੇ ਹੋਣ ਜਾਂ ਮੇਲਜੋਲ ਨੂੰ ਸਾਧ ਸੰਗਤ ਅਥਵਾ ਸਤਸੰਗਤ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਸ ਇਕੱਠ ਜਾਂ ਮੇਲਜੋਲ ਵਿੱਚ ਆਤਮਕ ਪ੍ਰੇਮ ਸਵੈਪਨਾ ਦੀ ਝਲਕ ਅਥਵਾ ਨਾਮ ਦੀ ਪਾਰਸ ਕਲਾ ਹੀ ਨਹੀਂ ਆਉਂਦੀ। ਕਿਸੇ ਗੁਰਮੁਖ ਵਿਦਵਾਨ ਨੇ ਠੀਕ ਲਿਖਿਆ ਹੈ ਕਿ ਇਲਾਹੀ ਪ੍ਰੇਮ ਸਵੈਪਨਾ ਤੋਂ ਅਣਰੰਗੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਅਥਵਾ ਸਤਸੰਗਤ ਕਹਿਣਾ ਇਹ ਨਾਵਾਜਬ ਅਤੇ ਭੁਲੇਖਾ ਹੈ। ਐਸੇ ਨਾਮ ਤੋਂ ਅਣਰੰਗੇ ਅਥਵਾ ਸੱਖਣੇ ਅਤੇ ਮਾਇਆ ਵਿੱਚ ਰੰਗੇ ਮਨਮੁੱਖਾਂ ਦੇ ਮੇਲ ਨੂੰ ਗੁਰਬਾਣੀ ਵਿੱਚੋਂ ਦਰਸਾਇਆ ਗਿਆ ਹੈ। ਸਦਾ ਸਹਾਈ ਸੰਤ ਪੇਖੇ ਸਦਾ ਹਜੂਰ, ਨਾਮ ਵਿਹੂਨਣੀਆਂ ਸੇ ਮਰਨ ਵਿਸੂਰ ਵਿਸੂਰ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਨ। ਕਬੀਰ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ। ਉਦਾਹਰਣ ਦੇ ਤੌਰ 'ਤੇ ਮੁਰਦਾ ਲੋਥਾਂ ਦੇ ਇਕੱਠ ਵਿੱਚੋਂ ਬਦਬੋਈ ਫੈਲਦੀ ਹੈ ਜੋ ਜਿਉਂ ਦੇ ਜੀਵਾਂ ਲਈ ਦੁਖਦਾਈ ਅਤੇ ਅਸਹਿ ਆਉਂਦੀ ਹੈ। ਧਿਆਨ ਦੇਣਾ ਜੀ, ਜਿੱਥੇ ਲੱਖਾਂ ਮੁਰਦੇ ਪਏ ਹੋਣ, ਇੱਕ ਮੁਰਦਾ ਹੋਰ ਸੁੱਟ ਦੇਈਏ, ਮੁਰਦੇ ਨੂੰ ਕੀ ਫਰਕ ਹੈ? ਪਰ ਇੱਕ ਜੀਵਨ ਦੇ ਪੁਰਖ ਨੂੰ ਜੇ ਮੁਰਦਿਆਂ ਦੇ ਕੋਲ ਲੈ ਜਾਈਏ, ਉਹਨੂੰ ਇੰਨੀ ਬਦਬੋ ਆਉਂਦੀ ਹੈ ਕਿ ਉੱਥੋਂ ਭੱਜ ਜਾਂਦਾ ਹੈ। ਸੋ ਨਾਮ ਅਥਵਾ ਇਲਾਹੀ ਪ੍ਰੇਮ ਸਵੈਪਨਾ ਤੋਂ ਬਗੈਰ ਜੀਵ ਦੀ ਚੇਤਨਤਾ ਅਤਮਲੀਨ ਅਤੇ ਨੀਵੀਂ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਦੇ ਮੇਲਜੋਲ ਅਤੇ ਵਿਵਹਾਰ ਵਿੱਚੋਂ ਵੀ ਮਾਇਕੀ ਬਦਬੋ ਦੀ ਸੜਿਆਂਦ ਉਪਜਦੀ ਹੈ, ਜਿਸ ਦਾ ਉਹਨਾਂ ਦੇ ਸੰਗੀਆਂ ਸਾਥੀਆਂ ਉੱਤੇ ਮੁਰਦਿਆਂ ਦੀ ਸੜਿਆਂਦ ਵਾਂਗ ਅਤਿਅੰਤ ਭੈੜਾ ਅਤੇ ਮਾਰੂ ਅਸਰ ਪੈਂਦਾ ਹੈ। ਇੱਥੋਂ ਤਾਂ ਹੀ ਕਿ ਉਹਨਾਂ ਦੇ ਮੋਹ ਪਿਆਰ ਵਿੱਚ ਵੀ ਮੈਂ ਮੇਰੀ ਦੀ ਅੰਸ਼ ਹੁੰਦੀ ਹੈ। ਨਾਮ ਤੋਂ ਅਣਰੰਗੇ ਮਨੁੱਖਾਂ ਦੇ ਇਕੱਠ ਵਿੱਚ ਜਿਉਂਦਾ ਪੁਰਖ ਨਹੀਂ ਰਹਿ ਸਕਦਾ, ਕਿਉਂਕਿ ਉਹ ਜੇ ਉਹ ਪਿਆਰ ਕਰਦੇ ਵੀ ਹਨ, ਉਹਨਾਂ ਦੇ ਪਿਆਰ ਵਿੱਚ ਵੀ ਮੈਂ ਮੇਰੀ ਦੀ ਸੜਿਆਂਦ ਆਉਂਦੀ ਹੈ। ਇਸੇ ਕਰਕੇ ਮਾਇਕੀ ਪਿਆਰ ਅਥਵਾ ਮੋਹ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉਂ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉਂ ਬਾਂਧਿਓ ਚੀਤ, ਮਾਇਆ ਮੋਹ ਸਭ ਦੁੱਖ ਹੈ। ਹਾਂਜੀ, ਅਸੀਂ ਕਰੀ ਜਾਈਏ ਮੋਹ, ਕੋਈ ਗੱਲ ਨਹੀਂ, ਪਰ ਨਤੀਜਾ ਕੀ ਹੈ? ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਾਪਾਰ ਆਰਾਮ। ਮਾਇਆ ਮੋਹ ਸਭ ਕੂੜ ਹੈ, ਕੂੜੋ ਹੋਏ ਗਿਆ, ਹੋਂ ਮੈਂ ਝਗੜਾ ਪਾਇਓ ਝਗੜੇ ਜਗ ਮੋਇਆ, ਜਿੰਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ, ਪੁੱਤਰ ਬਲਿੱਤਰ ਬਿਲਾਸ ਬੰਤਾ ਟੂਟ ਤੇ ਇਹਨੇ। ਸੋ ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆਂ ਅਤੇ ਬੇਮੁੱਖ ਹੋਏ ਜੀਵਾਂ ਨੂੰ ਮੁਰਦਾ ਕਿਹਾ ਗਿਆ ਹੈ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ, ਮ੍ਰਿਤਕ ਹੈ ਸੰਸਾਰ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਹਰ ਬਿਸਰਤ ਸੋ ਮੂਆ। ਇਸ ਤੋਂ ਸਪਸ਼ਟ ਹੈ ਕਿ ਨਾਮ ਅਥਵਾ ਇਲਾਹੀ ਪ੍ਰੇਮ ਸਵੈਪਨਾਵਾਂ ਤੋਂ ਟੁੱਟੇ ਹੋਏ ਜੀਵ ਆਤਮਕ ਤੌਰ 'ਤੇ ਮੁਰਦੇ ਆਉਂਦੇ ਹਨ, ਅਤੇ ਇਹਨਾਂ ਮੁਰਦਿਆਂ ਦੇ ਆਪਸ ਵਿੱਚ ਮੇਲ ਮਿਲਾਪ ਅਥਵਾ ਸੰਗ ਵਿੱਚੋਂ ਵੀ ਮੁਰਦਿਆਣ ਦੀ ਬਦਬੋ ਨਿਕਲਣੀ ਸੁਭਾਵਕ ਹੈ। ਸੋ ਜੀਵ ਦੇ ਪੁਰਖ ਉੱਤੇ ਕਰ ਕੀ ਸਕਦਾ ਹੈ? ਜਿੱਥੋਂ ਬਦਬੋ ਆਵੇ ਉਸਦੀ ਆਤਮਾ ਨੂੰ ਖੁਸ਼ਬੋ ਹੀ ਨਾ ਮਿਲੇ। ਸੋ ਸਾਰੇ ਵਿਸ਼ਵ ਵਿੱਚ ਜੋ ਵੀ ਸ਼ੱਕ ਸਾੜਾ, ਕਿਰਨਾ, ਈਰਖਾ, ਦੁਵੈਤ, ਵੈਰ ਵਿਰੋਧ, ਝਗੜੇ, ਲੜਾਈਆਂ, ਬਦਲੇ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਨਜ਼ਰ ਆਉਂਦਾ ਹੈ, ਇਹ ਸਭ ਇਨਸਾਨੀ ਮੁਰਦਿਆਣ ਦੀ ਬਦਬੋਝ ਦਾ ਪ੍ਰਤੀਬਿੰਬ ਜਾਂ ਪ੍ਰਗਟਾਵਾ ਹੈ। ਇਹ ਵਿਸ਼ਵਾਸਹੀਣ ਨਾਮ ਤੋਂ ਟੁੱਟੇ ਹੋਏ ਮੁਰਦਾ ਜੀਵ ਖੁਦ ਮੋਹ ਮਾਇਆ ਦੇ ਅਗਨ ਸ਼ੋਕ ਸਾਗਰ ਵਿੱਚ ਸੜਦੇ ਬਲਦੇ ਰਹਿੰਦੇ ਹਨ, ਅਤੇ ਜਿਸ ਨਾਲ ਵੀ ਇਹ ਸੰਗ ਜਾਂ ਮੇਲ ਕਰਦੇ ਹਨ, ਉਹਨਾਂ ਨੂੰ ਵੀ ਆਪਣੀ ਮੋਹ ਮਾਇਆ ਦੀ ਅੱਗ ਦੀ ਚੁਆਤੀ ਲਾ ਦਿੰਦੇ ਹਨ। ਇਸ ਤਰ੍ਹਾਂ ਇਹਨਾਂ ਦੇ ਇਕੱਠ ਨਾਲ ਇਸ ਮਾਇਕੀ ਅਗਨ ਸ਼ੋਕ ਸਾਗਰ ਦੇ ਭਾਂਬੜ ਵਿੱਚ ਹੋਰ ਵਾਧਾ ਹੁੰਦਾ ਹੈ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁੱਖ ਅਗਿਆਨ ਮੁੱਠਾ ਬਿਖਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂਦੇ ਝਗੜੇ ਦਹਿ ਉਸਦੇ ਗਲ ਪਾਇਆ, ਉਹ ਗਲ ਫਰੋਸ਼ੀ ਕਰੇ ਬੋ ਤੇਰੀ, ਉਸਦਾ ਬੋਲਿਆ ਕਿਸੇ ਨਾ ਪਾਇਆ, ਉਹ ਘਰ ਘਰ ਹੰਡੇ ਜਿਉ ਰਨ ਦੁਹਾਗਣ, ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ, ਮਨਮੁੱਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰਨਾ ਏ, ਅਨਦਿਨ ਜਲਤ ਰਹੇ ਦਿਨ ਰਾਤੀ, ਹੋਮੇ ਖਪੇ ਖਪਾਏ, ਅੰਤਰ ਲੋਭ ਮਹਾ ਗੁਬਾਰਾ, ਤਿਨਕੇ ਨਿਕਟ ਨਾ ਕੋਈ ਜਾਏ, ਮਨਮੁਖ ਬੋਲੇ ਅੰਦਲੇ ਤਿਸਮੇ ਅਗਨੀ ਕਾ ਵਾਸ। ਅਸਲ ਵਿੱਚ ਇਹ ਧਾਰਮਿਕ ਅਸਥਾਨ, ਇਹ ਧਰਮਸ਼ਾਲਾ, ਇਹ ਡੇਰੇ, ਇਹ ਮੱਠ, ਇਹ ਦਰਗਾਹ ਅਤੇ ਇਹ ਠਾਠ ਆਦਿ, ਇਹ ਪਵਿੱਤਰਤਾ, ਪ੍ਰੇਮ ਸਵੈਪਨਾ, ਮਾਨਸਿਕ ਠੰਡ, ਆਤਮਕ ਜੀਵਨ ਸੇਧ, ਹਰੀ ਕੀਰਤਨ, ਭਗਤੀ, ਨਾਮ ਅਭਿਆਸ ਆਦਿ ਦੈਵੀ ਗੁਣਾਂ ਦੇ ਕੇਂਦਰ ਹੋਣੇ ਚਾਹੀਦੇ ਹਨ। ਇਹ ਜਿਤਨੀ ਵੀ ਸੰਸਥਾਵਾਂ ਬਣੀਆਂ ਹਨ, ਭਾਵੇਂ ਨਾਮ ਅਲੱਗ ਅਲੱਗ ਦਿੱਤੇ ਗਏ ਹਨ, ਕਿਸੇ ਨੂੰ ਠਾਠ, ਕਿਸੇ ਨੂੰ ਦਰਗਾਹ, ਕਿਸੇ ਨੂੰ ਮੱਠ, ਕਿਸੇ ਨੂੰ ਧਰਮਸ਼ਾਲਾ, ਕਿਸੇ ਨੂੰ ਡੇਰੇ, ਅਸਲੀਅਤ ਵਿੱਚ ਇਸੇ ਲਈ ਬਣਾਏ ਗਏ ਸਨ, ਪ੍ਰੇਮ ਸਵੈਪਨਾ ਲਈ, ਹਰੀ ਕੀਰਤਨ ਲਈ, ਭਗਤੀ ਲਈ, ਨਾਮ ਅਭਿਆਸ ਕਮਾਈ ਲਈ, ਤਾਂ ਕਿ ਲੋਕ ਇੱਥੇ ਇਕੱਠੇ ਹੋ ਕੇ ਨਾਮ ਜਪਣ ਅਤੇ ਦੈਵੀ ਗੁਣਾਂ ਦੇ ਕੇਂਦਰ ਬਣਾਏ ਮਹਾਂਪੁਰਖਾਂ ਨੇ। ਪਰ ਬੜੀ ਨਿਰਾਸ਼ਤਾ ਅਤੇ ਦੁੱਖ ਦੀ ਗੱਲ ਹੈ ਕਿ ਇਹੋ ਜਿਹੇ ਪਵਿੱਤਰ ਆਤਮਕ ਕੇਂਦਰਾਂ ਨੂੰ ਵੀ ਨਾਮ ਤੋਂ ਟੁੱਟੇ ਹੋਏ ਅਖੋਤੀ ਧਰਮੀਆਂ ਨੇ ਆਪਣੀ ਅੰਦਰਲੀ ਮਾਨਸਿਕ ਅੱਗ ਜਾ ਲਾਈ। ਜਿਉਂ ਜਿਉਂ ਭੀੜ ਇਕੱਠੀ ਹੋਈ, ਉਹ ਨਾਮ ਤੋਂ ਟੁੱਟੇ ਹੋਏ ਜੀਵ ਆਏ, ਉਹਨਾਂ ਨੇ ਉਹ ਤਾਂ ਨਾ ਕੀਤਾ ਬਈ ਉੱਥੇ ਜਾ ਕੇ ਨਾਮ ਅਭਿਆਸ ਕਮਾਈ ਕਰਦੇ ਜਾਂ ਉੱਥੋਂ ਕੋਈ ਠੰਡ ਆਪ ਲੈਂਦੇ, ਬਲਕਿ ਉਲਟਾ ਪਾਪ ਕਮਾਇਆ, ਆਪਣੀ ਜਿਹੜੀ ਅੱਗ ਸੀ ਉਹਨਾਂ ਸਥਾਨਾਂ ਵਿੱਚ ਉਗਾਲ ਦਿੱਤੀ, ਬਾਹਰ ਸੁੱਟ ਦਿੱਤੀ। ਅਤੇ ਕੀ ਹੋਇਆ, ਨਾਮ ਤੋਂ ਟੁੱਟੇ ਹੋਏ ਅਖੋਤੀ ਧਰਮੀਆਂ ਨੇ ਆਪਣੀ ਅੰਦਰਲੀ ਮਾਨਸਿਕ ਅੱਗ ਇਹਨਾਂ ਆਤਮਕ ਕੇਂਦਰਾਂ ਨੂੰ ਵੀ ਜਾ ਲਾਈ, ਅਤੇ ਉੱਥੇ ਵੀ ਈਰਖਾ, ਦਵੈਤ, ਤਵਸਬ, ਲੋਭ, ਕ੍ਰੋਧ, ਅਹੰਕਾਰ, ਡਰ, ਸਹਿਮ, ਅਸ਼ਾਂਤੀ, ਬੇਮੁਕਤਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਸ ਦਾ ਪ੍ਰਗਟਾਵਾ ਜ਼ਾਹਿਰਾ ਤੌਰ 'ਤੇ ਨਿਤਾ ਪ੍ਰਤੀ ਦੇਖਣ ਅਤੇ ਸੁਣੇ ਵਿੱਚ ਆ ਰਿਹਾ ਹੈ, ਕਿਸੇ ਦੀ ਨਿਗਾਹਾਂ ਤਾਂ ਦੇਖ ਲੈਣ। ਅਸੀਂ ਆਪਣੀ ਅਗਿਆਨਤਾ ਅਤੇ ਬੇਮੁਖਤਾ ਵਿੱਚ ਨੀਵੀਆਂ ਰੁਚੀਆਂ, ਨੀਵੇਂ ਖਿਆਲ, ਇਹ ਸਾਡੀ ਪਾਰਟੀ ਬਾਜ਼ੀ, ਈਰਖਾ, ਦਵੈਤ, ਵੈਰ ਵਿਰੋਧ, ਇਹ ਨਿੱਜੀ ਸਵਾਰਥ, ਇਹ ਕੁਰਸੀ ਦੀ ਲਾਲਸਾ, ਚੌਧਰ ਦੀ ਭੁੱਖ, ਹੋਮੇ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਅਸੀਂ ਧਰਮ ਅਸਥਾਨਾਂ ਨੂੰ ਵੀ ਈਰਖਾ ਦਵੈਤ ਦੇ ਅੱਡੇ, ਹੋਮੇ ਦਾ ਅਖਾੜਾ, ਕ੍ਰੋਧ ਦਾ ਖੇਤਰ, ਆਪਣੀ ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਸ਼ਬਦ ਦਾ ਅਖਾੜਾ, ਧਿਆਨ ਦੇਣਾ ਜੀ, ਬਖਸ਼ਿਆ ਨਹੀਂ ਕਿੱਥੇ, ਇਹ ਵੀ ਉਸੇ ਕੈਟੇਗਰੀ 'ਚ ਹੈ। ਜੇ ਈਰਖਾ ਦਵੈਤ ਨਹੀਂ ਫੈਲਾਈ, ਗੱਪ ਸ਼ਬਦ ਤਾਂ ਫੈਲਾ ਦਿੱਤੀ, ਆਤਮਕ ਕੇਂਦਰਾਂ ਨੂੰ ਇਸ ਤਰ੍ਹਾਂ ਅਸੀਂ ਅਪਵਿੱਤਰ ਕੀਤਾ, ਧਰਮ ਅਸਥਾਨਾਂ ਨੂੰ ਈਰਖਾ ਦਵੈਤ ਦੇ ਅੱਡੇ, ਹੋਮੇ ਦਾ ਅਖਾੜਾ, ਕ੍ਰੋਧ ਦਾ ਖੇਤਰ, ਨਿੱਜੀ ਸਵਾਰਥ ਦਾ ਜ਼ਰੀਆ, ਮਾਇਕੀ ਲਾਭ, ਗੱਪ ਸ਼ਬਦ ਦਾ ਅਖਾੜਾ, ਨਿੰਦਾ ਚੁਗਲੀ ਦਾ ਕੇਂਦਰ, ਧੜੇਬਾਜ਼ੀ ਦਾ ਅੱਡਾ, ਖਿੱਚੋ ਤਾਣ ਦਾ ਕੇਂਦਰ ਅਤੇ ਬਦਲਾ ਲੈਣ ਦਾ ਜ਼ਰੀਆ ਬਣਾ ਛੱਡਿਆ ਹੈ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸ ਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਦੇ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦਵੈਤ, ਵੈਰ ਵਿਰੋਧ, ਲੋਭ, ਸਵਾਰਥ, ਕ੍ਰੋਧ ਅਤੇ ਹੋਮੇ ਦਾ ਖੁੱਲ੍ਹਮ ਖੁੱਲ੍ਹਾ ਪ੍ਰਗਟਾਵਾ ਕਰਦੇ ਰਹਿੰਦੇ ਹਾਂ, ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਕੇ ਆਪਣੀ ਧਰਮ ਦੀ ਗਲਿਆਨੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ, ਮਹਾਰਾਜ ਦੀ ਹਜ਼ੂਰੀ ਵਿੱਚ ਇਹ ਕੰਮ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚੜੰਗ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ। ਕੋਈ ਵੀ ਔਗੁਣ ਜਿਹੜਾ ਅਸੀਂ ਲਿਜਾਂਦੇ ਹਾਂ, ਉਹ ਚੜੰਗ ਹੈ, ਅੱਗ ਹੈ, ਉਹਨੂੰ ਅਸੀਂ ਧਰਮ ਅਸਥਾਨਾਂ ਵਿੱਚ ਲਿਜਾਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਮਾਨਸਿਕ ਗਿਲਾਨੀ ਜਾਂ ਅਗਨੀ ਦੀ ਚੜੰਗ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੇ ਹਾਂ, ਜਿਸ ਦੇ ਨਤੀਜੇ ਵਜੋਂ ਪਵਿੱਤਰ ਧਾਰਮਿਕ ਅਸਥਾਨਾਂ ਵਿੱਚ ਵੀ ਲੋਭ, ਲਹਿਰ, ਤੂੰ ਤੂੰ, ਮੈਂ, ਹੋਮੇ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਇੱਥੇ ਵੀ ਤਾਨੇ ਮਿਹਣੇ, ਲੜਾਈਆਂ, ਝਗੜੇ, ਖੂਨ ਖਰਾਬੇ, ਬਦਲੇ ਲੈਣੇ ਆਦਿ ਕਿਰਨਾ ਯੋਗ ਭਿਆਨਕ ਅਤੇ ਦੁਖਦਾਈ ਕਰਤੂਤਾਂ ਹੁੰਦੀਆਂ ਰਹਿੰਦੀਆਂ ਹਨ। ਸਾਡੀ ਧਾਰਮਿਕ ਗਿਲਾਨੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਬੁਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲਾਗੈ ਕੈਸੇ ਕਹਿ ਬੁਝਾਈਏ, ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੁੱਟ ਲੀਜੇ ਕਹੋ ਕਤ ਜਾਈਏ, चोरन के त्रास जाए सरन नरिंद गहे, मारे बही पत जियो कैसे के बचाई है, माया डर डर पत हार गुरुद्वारे जावे, तहां जो ब्यापे माया कहां ठहराई है। अफसोस दी गल है कि ये धार्मिक गिलानी दा प्रगटावा सत्संगत अथवा सात संगत दी आड़ विच कीता जांदा है। ध्यान देना जी, असी ये जितने भी अपने औगुणा का प्रगटावा करते हैं, नाम उसनू तां सत्संगत दें, आड़ तां सत्संगत दी दें, इत्थे आ के भावें असी गल्लां कर लईआं फजूल दियाँ, आत्मक पाप कमा लिया, घरां नू जाके कोई पुछदा भई कित्थे गए सी, कहिंदे जी सत्संगत करके आए हाँ। सो ये अपनी धार्मिक गिलानी का प्रगटावा सत्संगत अथवा सात संगत की आड़ विच कीता जांदा है। तो इस धार्मिक गिलानी के प्रगटावे नू सत्संगत अथवा सात संगत का नाम देना साड़ी अज्ञानता अथवा पुल है। ध्यान देना जी, जे संगत विच आ के जो आत्म केंद्र जिस मंतव लई बनाए वह मंतव असी नहीं कीता इत्थे, तो उसनू फिर सत्संगत दा अपनी गिलानी इत्थे प्रगटा के चले गए, तो अपनी गिलानी नू सत्संगत दा नाम देना ये साड़ी अज्ञानता है। असी बारमुखी धर्म के दीर्घ परम भुलेखे विच अवेसले बेपरवाह अनजाण अज्ञानी ते संतुष्ट होके अते भले भलेरे बन के सच्ची सुची इलाही रंग वाली आत्मक रस वाली चुप प्रीत वाली प्रीत डोरी वाली प्यार वलवलियां वाली प्रेम स्वप्ना वाली रुण चुण वाली अनहद धुनी वाली आत्मक जीवन वाली जीवंदी जागदी आत्मक छो वाली आत्मक खिच वाली उस नाम वाली सत्संगत अथवा सात संगत दे अंतर आत्मक मार्ग दी पिरम खेल तो वांझे रहिंदे। ये भी बड़ा जरूरी नुकता है। इस तरह करदियां तां साडी जिंदगी बीत जांदी है, क्योंकि बारमुखी असी भुलेखे विच परविरत हाँ। असी समझते हैं संगत विच आए, इत्थे थोड़ा कीर्तन सुनिया, रस माणिया, थोड़ी सेवा की, दो चार आंसू केर के चले गए, अगले समागम आए फिर यही कुछ किया, उस तो अगले समागम आए फिर यही कुछ किया, इस तरह करद्या करद्या सारी जिंदगी बीत गई। जिहड़ा उस सत्संगत दा असली अंतर आत्मक मार्ग सी उस तो वांझे रहे, कदी अंतरमुखी ना होए, कदी अनुभवी सुरत दा तजुर्बा नहीं किया, कदी सुरत नूं इतनियां डूंघियाईआं विच ना लै गए जिथे प्रीत डोरी नूं असी बज जांदे, ते प्रीत डोरी द्वारा महापुरखां दी अंतर आत्मे नाल मेलजोल करके नाम दा वणज व्यापार कर दे। सो फिर दोहरा दईए ये जरूरी नुकता कि असी बारमुखी धर्म दे दीर्घ परम भुलेखे विच अवेसले बेपरवाह अनजाण अज्ञानी ते संतुष्ट होके जिहड़ी किरिया करदे आ उस विच संतुष्ट अगां नहीं जाणा, संतुष्ट होके ते फिर भले भलेरे बण के संतुष्ट अपनी बारली कर्म क्रिया विच उस विच भी अपना दिखावा अपने आप नू समझना, कुछ संतुष्ट होके ते भले भलेरे बन के सच्ची सुची इलाही रंग वाली आत्मक रस वाली चुप प्रीत वाली प्रीत डोरी वाली प्यार वलवलियां वाली प्रेम स्वप्ना वाली रुण चुण वाली अनहद तुनी वाली आत्मक जीवन वाली जीवंदी जागदी आत्मक छो वाली आत्मक खिच वाली उस नाम वाली सत्संगत अथवा सात संगत दे अंतर आत्मक मार्ग। आत्मक मार्ग ओयो कि आत्मक तौर पर लेवा देवी करनी दी पिरम खेल तो असी वांझे रहिंदे हां। इत्थे ही बस नहीं, साडे अखौती धर्म ते प्रचारक ते धर्म दे ठेकेदार भी भोले पाले ते होण हार जग्यासुआ नूं बारमुखी फोके कर्मकांडां विच ही परचाई ते फसाई रखदे हन। ध्यान देना जी, जिहड़े साडे आगू प्रचारक हन, क्योंकि उन्हां ने भी आत्मक मंडल नहीं बुझिया, वह भी जड़े होन हार जगिया सो उन्होंने भी इन्होंने बारमुखी आप फसे आते हैं, इन्होंने बारमुखी कर्मकांडा में फसाई रखते, आ करो जी आ करो जी आ करो जी, मोन भयो कर पाती रहो नगन फिरियो बन माही, तट तीरथ सब धरती परम्यो दुबदा छुटके नाई, मन कामना तीरथ जाए बस्यो सिर करवत तराए, मन की मैल न उतरे बे जे लख रच जतन कराए, हठ निग्रह कर काया छीजे वर्त तपन कर मन नहीं पीजे। सो ये तां नीरी पूरी जाहिरा कुसंगत है जिसनू सत्संगत कहना, सत्संगत अथवा सात संगत लफ्जां दी निरादरी। सो साडे समुचे जीवन अथवा शख्सियत नू रंगण ढालण घड़न बदलण ते बनावण दा इक्को एक साधन जा जरिया संगति है। सो हुण असी आप ही चोण करनी है, एक पासे तां ओयो बारमुखी संगत है, आए बैठे सुने चले गए, दूजे पासे ओ है कि सुरत नूं अंतरमुखी करके प्रीत डोरी नाल बज के अंतर आत्मे भाणे विच सुर होए संगियां साथियां नानक परिवार दा मैंबर बन के उहनां नाल आत्मक तौर ते लेवा देवी करनी, जिस नूं सही रूप विच सत्संगत किया गया। ये चोण असी करनी है, क्योंकि संगत ही ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁਖਦਾਈ, ਕਾਮਯਾਬ ਜਾਂ ਨਿਸ਼ਫਲ, ਨੇਕ ਜਾਂ ਬਦ, ਪਰਮਾਰਥੀ ਜਾਂ ਮਾਇਕੀ, ਆਤਮ ਪ੍ਰਾਣ ਜਾਂ ਮਾਇਆ ਪ੍ਰਾਣ, ਸ਼ਾਂਤ ਜਾਂ ਸ਼ਾਂਤ, ਪ੍ਰੇਮਮਈ ਜਾਂ ਫੋਕਾ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ, ਮੁਕਤੀ ਜਾਂ ਬੰਧਨ, ਸਵਰਗ ਜਾਂ ਨਰਕ, ਚਰਨ ਸ਼ਰਨ ਜਾਂ ਜਮਾਂ ਦੇ ਵਸ, ਨਾਮ ਦੀ ਠੰਡ ਜਾਂ ਮਾਇਕੀ ਅਗਨ, ਆਤਮਕ ਗਿਆਨ ਜਾਂ ਭਰਮ ਭੁਲਾਵਾ, ਪ੍ਰੇਮ ਸਵੈਪਨਾ ਜਾਂ ਈਰਖਾ ਦੀ ਸਾੜ, ਤੂੰ ਹੀ ਜਾਂ ਮੈਂ ਮੇਰੀ, ਗੁਰਮੁਖ ਜਾਂ ਮਨਮੁਖ, ਆਸਤਕ ਜਾਂ ਨਾਸਤਕ ਆਦਿ ਢਾਲਣ ਬਦਲਣ ਅਤੇ ਬਣਾਉਣ ਦੇ ਸਮਰੱਥ ਹੈ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਕਾਹੂੰ ਦਸ਼ਾ ਕੇ ਪਵਨ ਗਮਨ ਕੇ ਬਰਖਾ ਹੈ, ਕਾਹੂੰ ਦਸ਼ਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂੰ ਜਲਪਾਨ ਕੀ ਰਹਿਤ ਅਰੋਗ ਦੇਹੀ, ਕਾਹੂੰ ਜਲਪਾਨ ਵਿਆਪੈ ਬਿਰਥਾ ਬਿਲਾਤ ਹੈ, ਕਾਹੂੰ ਗ੍ਰਹਿ ਕੀ ਅਗਨ ਪਾਕ ਸਾਗ ਸਿੱਧ ਕਰੇ, ਕਾਹੂੰ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂੰ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂੰ ਕੀ ਸੰਗਤ ਮਿਲ ਜਮ ਪੁਰ ਜਾਤ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 80 ਸੰਗਤ ਪਾਕ ਤੀਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਮੁਖ ਪਿਆਰਿਆਂ ਨੇ ਆਪਣੀ ਹਰ ਲੇਖਣੀ ਵਿੱਚ ਉਸ ਤੱਤ ਦਾ ਜ਼ਿਕਰ ਕੀਤਾ ਹੈ, ਕਿਉਂਕਿ ਬੜੇ ਵੱਡੇ ਭਾਗਾਂ ਨਾਲ ਸਾਨੂੰ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਈ, ਅਤੇ ਜੇ ਇੱਥੇ ਆ ਕੇ ਵੀ ਅਸੀਂ ਉਸ ਤੱਤ ਨੂੰ ਨਹੀਂ ਬੁੱਝਿਆ ਅਤੇ ਬਾਹਰ ਮੁਖੀ ਪ੍ਰਚਲਿਤ ਰਹੇ, ਤਾਂ ਅਸੀਂ ਇਹ ਜਿਹੜਾ ਸੁਨਹਿਰਾ ਅਵਸਰ ਹੈ ਇਹ ਐਵੇਂ ਗਵਾਤਾ, ਫਿਰ ਪਤਾ ਨਹੀਂ ਕਿੰਨੇ ਜਨਮਾਂ ਬਾਅਦ ਮਹਾਂਪੁਰਖਾਂ ਦੀ ਸੰਗਤ ਨਸੀਬ ਹੋਵੇ। ਇਸ ਕਰਕੇ ਸਾਡੇ 'ਤੇ ਤਰਸ ਕਰਕੇ ਉਹਨਾਂ ਨੇ ਲਿਖਤਾਂ ਲਿਖੀਆਂ ਹਨ। ਜਿਨ੍ਹਾਂ ਨੇ ਹਾਲੇ ਤੱਕ ਇਹ ਲਿਖਤਾਂ ਨਹੀਂ ਲਈਆਂ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਇੱਕ ਸੰਗਤ, ਇੱਕ ਸ਼ਬਦ, ਇੱਕ ਸਿਮਰਨ ਦੀ ਕਿਤਾਬ ਇਹ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।